ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ ਪੇਸ਼ੇ ਖਿਦਮਤ ਏ ਸਬਕ ਨੰਬਰ 41 ਜਿਸਦਾ ਉਨਵਾਨ ਏ ਬੇਇਤਕਾਦ ਬਨੀ ਇਸਰਾਇਲ। ਇਹ ਗਿਣਤੀ ਦੀ ਕਿਤਾਬ ਉਹਦੇ ਬਾਬ ਨੰਬਰ 13 ਤੇ 14 ਤੇ ਮੁਸ਼ਤਮਿਲ ਏ। ਅਸੀਂ ਤੁਰੈਤ ਦਾ ਮੁਤਾਲਿਆ ਜਾਰੀ ਰੱਖਾਂਗੇ। ਤੁਹਾਨੂੰ ਮਾਲੂਮ ਏ ਕਿ ਤੁਰੈਤ ਸ਼ਰੀਫ ਕੁਤਬੇ ਮੁਕੱਦਸਾ ਦਾ ਪਹਿਲਾ ਹਿੱਸਾ ਏ ਤੇ ਇਸ ਵਿੱਚ 5 ਕਿਤਾਬਾਂ ਨੇ। ਪਹਿਲੀ ਕਿਤਾਬ ਦਾ ਨਾਂ ਪੈਦਾਇਸ਼ ਜਾਂ ਤਕਵੀਨ ਦੀ ਕਿਤਾਬ ਏ। ਅਸੀਂ ਇਸ ਵਿੱਚ ਸਿੱਖਿਆ ਕਿ ਗੁਨਾਹ ਦੁਨੀਆਂ ਵਿੱਚ ਕਿਵੇਂ ਆਇਆ, ਗੁਨਾਹ ਦੇ ਨਾਲ ਦੁੱਖ, ਦਰਦ ਤੇ ਬਿਮਾਰੀਆਂ ਤੇ ਮੌਤ ਤੇ ਅਦਾਲਤ ਦੀ ਸਜ਼ਾ ਕਿਵੇਂ ਦੁਨੀਆਂ ਵਿੱਚ ਦਾਖਲ ਹੋਈ। ਅਸੀਂ ਇਹ ਵੀ ਸਿੱਖਿਆ ਸੀ ਕਿ ਖੁਦਾ ਨੇ ਆਦਮ ਤੇ ਨਸਲੇ ਆਦਮ ਨੂੰ ਗੁਨਾਹ ਦੀ ਸਜ਼ਾ ਤੋਂ ਬਚਾਉਣ ਤੇ ਦੋਜ਼ਖ ਦੀ ਅਬਦੀ ਅੱਗ ਤੋਂ ਛੁਡਾਉਣ ਦਾ ਕੀ ਮਨਸੂਬਾ ਬਣਾਇਆ। ਅਸੀਂ ਇਹ ਵੀ ਮਾਲੂਮ ਕੀਤਾ ਕਿ ਖੁਦਾ ਨੇ ਵਾਅਦਾ ਕੀਤਾ ਸੀ ਕਿ ਉਹ ਇੱਕ ਨਿਜਾਤ ਦਹਿੰਦਾ ਦੁਨੀਆਂ ਵਿੱਚ ਭੇਜੇਗਾ ਜਿਹੜਾ ਗੁਨਾਹਗਾਰਾਂ ਦੇ ਗੁਨਾਹ ਦੇ ਬਦਲੇ ਆਪਣੀ ਜਾਨ ਕੁਰਬਾਨ ਕਰੇਗਾ ਤਾਂ ਕਿ ਗੁਨਾਹਗਾਰਾਂ ਦੇ ਗੁਨਾਹ ਮੁਆਫ ਹੋ ਜਾਣ ਤੇ ਖੁਦਾ ਦੀ ਸੱਚੀ ਅਦਾਲਤ ਤੇ ਵੀ ਹਰਫ ਨਾ ਆਵੇ। ਪੈਦਾਇਸ਼ ਦੀ ਕਿਤਾਬ ਨੇ ਸਾਨੂੰ ਇਹ ਵੀ ਸਿਖਾਇਆ ਕਿ ਖੁਦਾ ਨੇ ਇਬਰਾਹਿਮ ਨੂੰ ਚੁਣਿਆ ਤੇ ਉਹਦੇ ਨਾਲ ਵਾਅਦਾ ਕੀਤਾ ਕਿ ਉਹ ਇਬਰਾਹਿਮ ਨੂੰ ਤੇ ਉਹਦੀ ਨਸਲ ਨੂੰ ਇੱਕ ਵੱਡੀ ਕੌਮ ਬਣਾਏਗਾ ਤੇ ਇਸੇ ਕੌਮ ਵਿੱਚੋਂ ਨਬੀ ਪੈਦਾ ਹੋਣਗੇ ਤੇ ਆਖਿਰ ਵਿੱਚ ਦੁਨੀਆਂ ਦਾ ਨਜਾਤ ਦਹਿੰਦਾ ਆਵੇਗਾ। ਤੁਰੈਤ ਦੀ ਦੂਜੀ ਕਿਤਾਬ ਜਿਹੜੀ ਕਿ ਖਰੂਜ ਦੀ ਕਿਤਾਬ ਏ, ਇਸ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਆਲ ਇਬਰਾਹਿਮ ਨੂੰ ਯਾਨੀ ਬਨੀ ਇਸਰਾਇਲ ਨੂੰ ਆਪਣੇ ਪੈਗੰਬਰ ਹਜ਼ਰਤ ਮੂਸਾ ਦੀ ਰਹਿਨਮਾਈ ਵਿੱਚ ਮਿਸਰੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਟੁਕੜੇ ਟੁਕੜੇ ਕਰਕੇ ਕਿਵੇਂ ਰਿਹਾਈ ਬਖਸ਼ੀ। ਖੁਦਾ ਨੇ ਬਨੀ ਇਸਰਾਇਲ ਨੂੰ ਮੁਲਕ ਮਿਸਰ ਵਿੱਚੋਂ ਕੱਢਿਆ ਤੇ ਬੀਆਬਾਨ ਵਿੱਚੋਂ ਗੁਜ਼ਾਰ ਕੇ ਉਹਨਾਂ ਨੂੰ ਕੋਹੇ ਸੀਨਾ ਤੱਕ ਪਹੁੰਚਾਇਆ। ਉੱਥੇ ਖੁਦਾ ਨੇ ਉਹਨਾਂ ਨੂੰ ਆਪਣੀ ਸ਼ਰੀਅਤ ਦਿੱਤੀ ਤੇ ਉਹਨਾਂ ਨੂੰ ਖੂਨ ਦੀ ਕੁਰਬਾਨੀ ਪੇਸ਼ ਕਰਨਾ ਸਿਖਾਇਆ ਤਾਂ ਕਿ ਉਹ ਉਹਨਾਂ ਦੇ ਗੁਨਾਹਾਂ ਨੂੰ ਮੁਆਫ਼ ਕਰੇ। ਇਸ ਤੋਂ ਪਹਿਲੇ ਸਬਕ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਹਜ਼ਰਤ ਮੂਸਾ ਨੂੰ ਤੇ ਬਨੀ ਇਸਰਾਇਲ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਵਾਸਤੇ ਇੱਕ ਖੂਬਸੂਰਤ ਤੇ ਆਲੀਸ਼ਾਨ ਖੈਮਾ ਇਜਤਮਾ ਯਾਨੀ ਮਸਕਨ ਬਣਾਉਣ ਤਾਂ ਕਿ ਉਹ ਉਹਨਾਂ ਦੇ ਦਰਮਿਆਨ ਵਿੱਚ ਰਹੇ। ਜਦੋਂ ਇਹ ਘਰ ਤਿਆਰ ਹੋ ਗਿਆ ਤੇ ਖੈਮਾ ਇਜਤਮਾ ਤੇ ਅਬਰ ਛਾ ਗਿਆ ਤੇ ਮਸਕਨ ਖੁਦਾਵੰਦ ਦੇ ਜਲਾਲ ਦੇ ਨਾਲ ਮਾਮੂਰ ਹੋ ਗਿਆ। ਖਰੂਜ ਪਾਪ 40 ਤੇ ਆਇਤ ਨੰਬਰ 34। ਖੁਦਾ ਬਨੀ ਇਸਰਾਇਲ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਹ ਉਹਨਾਂ ਦੇ ਨਾਲ ਕਿਵੇਂ ਗਹਿਰੀ ਉਲਫਤ ਰੱਖਦਾ ਹੈ, ਲੇਕਿਨ ਕੋਈ ਸ਼ਖਸ ਉਸਦੇ ਕੋਲ ਉਸ ਵਕਤ ਤੱਕ ਨਹੀਂ ਆ ਸਕਦਾ ਜਦੋਂ ਤੱਕ ਖੈਮਾ ਇਜਤਮਾ ਦੀ ਕੁਰਬਾਨਗਾਹ ਤੇ ਜਾਨਵਰ ਦੇ ਖੂਨ ਦੀ ਕੁਰਬਾਨੀ ਪੇਸ਼ ਨਾ ਕਰਦਾ, ਕਿਉਂਕਿ ਉਹਦੇ ਕੋਲ ਪਹੁੰਚਣ ਦਾ ਵਾਹਿਦ ਜ਼ਰੀਆ ਇਹੀ ਕੁਰਬਾਨੀ ਸੀ। ਜਾਨਵਰ ਦੀ ਕੁਰਬਾਨੀ ਦੇ ਨਾਲ ਖੈਮਾ ਇਜਤਮਾ ਬਿਲਕੁਲ ਅਸਮਾਨ ਦੇ ਥੱਲੇ ਉਤਰਨ ਵਾਲੀ ਨਜਾਤ ਦਹਿੰਦਾ ਦੀ ਤਸਵੀਰ ਪੇਸ਼ ਕਰਦਾ ਸੀ, ਜਿਹਨੇ ਜ਼ਮੀਨ ਤੇ ਰਹਿ ਕੇ ਖੂਨ ਬਹਾਨ ਵਾਲੀ ਉਹ ਕੁਰਬਾਨੀ ਪੇਸ਼ ਕਰਨੀ ਸੀ ਜਿਹੜੀ ਤਮਾਮ ਗੁਨਾਹਗਾਰਾਂ ਦੇ ਗੁਨਾਹਾਂ ਨੂੰ ਉਠਾ ਲਵੇ। ਤੁਰੈਤ ਦਾ ਤੀਜਾ ਹਿੱਸਾ ਅਹਬਾਰ ਯਾਨੀ ਲਾਵੀ ਦੇ ਕਬੀਲੇ ਦੇ ਅਹਿਕਾਮ ਨੇ। ਖੁਦਾ ਨੇ ਮੂਸਾ ਦੇ ਦਿਲ ਵਿੱਚ ਅਲਹਾਮ ਪਾਇਆ ਕਿ ਉਹ ਉਹਨਾਂ ਹੁਕਮਾਂ ਨੂੰ ਲਿਖੇ ਜੋ ਤਫਸੀਲ ਦੇ ਨਾਲ ਬਿਆਨ ਕਰ ਦਿੱਤੇ ਗਏ ਨੇ ਕਿ ਬਨੀ ਇਸਰਾਇਲ ਨੇ ਖਤਾ ਦੀਆਂ ਕੁਰਬਾਨੀਆਂ ਕਿਸ ਤਰ੍ਹਾਂ ਚੜ੍ਹਾਉਣੀਆਂ ਨੇ। ਇਹ ਕਿਤਾਬ ਗਹਿਰਾਈ ਰੱਖਦੀ ਏ ਤੇ ਸਾਡੇ ਕੋਲ ਇੰਨਾ ਜ਼ਿਆਦਾ ਵੇਲਾ ਨਹੀਂ ਏ ਕਿ ਅਸੀਂ ਇਹਦੀਆਂ ਸਾਰੀਆਂ ਗੱਲਾਂ ਨੂੰ ਤਫਸੀਲ ਦੇ ਨਾਲ ਬਿਆਨ ਕਰ ਸਕੀਏ। ਜੇ ਤੁਸੀਂ ਇਸ ਕਿਤਾਬ ਦੀ ਸੈਲਫ ਸਟੱਡੀ ਕਰ ਸਕਦੇ ਹੋ ਤੇ ਤੁਸੀਂ ਜ਼ਰੂਰ ਕਰੋ। ਤੁਹਾਨੂੰ ਇਹਦੇ ਵਿੱਚ ਦੋ ਅਲਫਾਜ਼ ਮਿਲਣਗੇ ਜਿਹੜੇ 200 ਵਾਰੀ ਸਾਹਮਣੇ ਆਏ ਨੇ। ਇਹਨਾਂ ਦੋਵਾਂ ਲਫ਼ਜ਼ਾਂ ਨੇ ਪੂਰੀ ਕਿਤਾਬ ਦੇ ਕਲਾਮ ਦਾ ਖੁਲਾਸਾ ਆਪਣੇ ਅੰਦਰ ਸਮੇਟਿਆ ਹੋਇਆ ਏ। ਇਹ ਦੋ ਨੁਮਾਇਆ ਲਫ਼ਜ਼ ਪਾਕ ਤੇ ਖੂਨ ਨੇ। ਇਸ ਕਿਤਾਬ ਦੇ ਅੰਦਰ ਇਹੀ ਦੋ ਲਫ਼ਜ਼ ਬਾਰ ਬਾਰ ਕਿਉਂ ਨਜ਼ਰ ਆਉਂਦੇ ਨੇ? ਇਸ ਦੀ ਵਜ੍ਹਾ ਇਹ ਵੇ ਕਿ ਇੱਕ ਖਾਸ ਤੇ ਅਹਿਮ ਪੈਗਾਮ ਜੋ ਕਿਸੇ ਵੀ ਸ਼ਖਸ ਦੇ ਜ਼ਿਹਨ ਨੂੰ ਝੰਜੋੜ ਦੇਗਾ ਉਹ ਇਹ ਵੀ ਕਿ ਖੁਦਾ ਪਾ ਕੇ ਤੇ ਬਗੈਰ ਖੂਨ ਬਹਾਏ ਮੁਆਫ਼ੀ ਨਹੀਂ ਹੁੰਦੀ। ਇਬਰਾਨੀਓ ਬਾਬ 9 ਆਇਤ ਨੰਬਰ 22। ਤੋਰੇਹ ਦੀ ਤੀਜੀ ਕਿਤਾਬ ਦਾ ਮਕਸਦ ਇਹ ਸੀ ਕਿ ਬਨੀ ਇਸਰਾਇਲ ਨੂੰ ਇਹ ਤਾਲੀਮ ਦਿੱਤੀ ਜਾਏ ਕਿ ਖੁਦਾ ਪਾ ਕੇ ਤੇ ਉਹ ਹਰ ਗੁਨਾਹ ਤੇ ਖਤਾ ਤੋਂ ਮੁਬਰਾ ਏ, ਲੇਕਿਨ ਹਰ ਬਨੀ ਆਦਮ ਖਤਾਕਾਰ ਏ ਤੇ ਨਾਪਾਕ ਤੇ ਗੁਨਾਹ ਦਾ ਮਾਰਿਆ ਹੋਇਆ ਏ। ਖੁਦਾ ਦੀ ਪਾਕ ਹਜ਼ੂਰੀ ਵਿੱਚ ਅਸੀਂ ਕਿਵੇਂ ਦਾਖਲ ਹੋ ਸਕਨੇ ਆ? ਖੁਦਾ ਨੇ ਰੋਜ਼ੇ ਰੋਸ਼ਨ ਦੀ ਤਰ੍ਹਾਂ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਕੁਰਬਾਨੀ ਦੇ ਖੂਨ ਤੋਂ ਬਗੈਰ ਉਹਦੇ ਕੋਲ ਕੋਈ ਨਹੀਂ ਆ ਸਕਦਾ, ਤੇ ਕੁਰਬਾਨੀ ਉਸ ਬੇਐਬ ਨਜਾਤ ਦਹਿੰਦਾ ਦੀ ਤਸਵੀਰ ਪੇਸ਼ ਕਰਦੀ ਏ ਜੋ ਦੁਨੀਆਂ ਵਿੱਚ ਆਉਣ ਵਾਲਾ ਸੀ ਤੇ ਗੁਨਾਹਗਾਰਾਂ ਦੇ ਗੁਨਾਹਾਂ ਦੇ ਇਵਜ਼ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ ਸੀ। ਅੱਜ ਸਾਡੇ ਕੋਲ ਜੋ ਬਾਕੀ ਵਕਤ ਬਚਿਆ ਹੈ ਇਸ ਨੂੰ ਸਾਹਮਣੇ ਰੱਖਦਿਆਂ ਹੋਇਆਂ ਮੂਸਾ ਦੀ ਤੁਰੈਤ ਦੀ ਚੌਥੀ ਕਿਤਾਬ ਗਿਣਤੀ ਜਾਂ ਅਦਦ ਨੂੰ ਸਾਹਮਣੇ ਰੱਖਦੇ ਹਾਂ। ਇਸ ਕਿਤਾਬ ਵਿੱਚ ਅਸੀਂ ਵੇਖਦੇ ਹਾਂ ਕਿ ਬਨੀ ਇਸਰਾਇਲ ਕੋਹੀ ਸੀਨਾ ਦੇ ਦਾਮਨ ਵਿੱਚ ਇੱਕ ਸਾਲ ਤੱਕ ਕਿਵੇਂ ਬੱਸੇ ਰਹੇ। ਇੱਕ ਸਾਲ ਤੋਂ ਬਾਅਦ ਖੁਦਾ ਨੇ ਉਹਨਾਂ ਨੂੰ ਬੜੀ ਸਾਰੀਆਂ ਗੱਲਾਂ ਦੀ ਤਾਲੀਮ ਦਿੱਤੀ ਤੇ ਮੂਸਾ ਨੇ ਦਿਲ ਵਿੱਚ ਪਾ ਦਿੱਤਾ ਕਿ ਉਹ ਤੁਰੈਤ ਸ਼ਰੀਫ ਦਾ ਜ਼ਿਆਦਾਤਰ ਹਿੱਸਾ ਕਿਤਾਬੀ ਸੂਰਤ ਵਿੱਚ ਲਿਖੇ ਜਿਹਨੂੰ ਅੱਜ ਅਸੀਂ ਵੇਖ ਸਕਦੇ ਹਾਂ। ਤੇ ਖੁਦਾ ਇਹ ਨਹੀਂ ਸੀ ਚਾਹੁੰਦਾ ਕਿ ਬਨੀ ਇਸਰਾਇਲ ਮੁਸਤਕਿਲ ਤੌਰ 'ਤੇ ਬੀਆਬਾਨ ਵਿੱਚ ਬਸੇਰਾ ਕਰਨ। ਇਹੀ ਵਜ੍ਹਾ ਸੀ ਕਿ ਇੱਕ ਦਿਨ ਖੁਦਾ ਨੇ ਉਹਨਾਂ ਨੂੰ ਉੱਠ ਕੇ ਸਫ਼ਰ 'ਤੇ ਰਵਾਨਾ ਹੋਣ ਦੀ ਹਦਾਇਤ ਦਿੱਤੀ। ਉਹਨਾਂ ਦਾ ਇਹ ਸਫ਼ਰ ਵਾਅਦਾ ਕੀਤੇ ਹੋਏ ਇਲਾਕੇ ਯਾਨੀ ਕਿਨਾਨ ਦੇ ਇਲਾਕੇ ਦਾ ਸਫ਼ਰ ਸੀ। ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਜਿਸ ਰੋਜ਼ ਬਨੀ ਇਸਰਾਇਲ ਕੋਹੇ ਸੀਨਾ ਦੇ ਦਾਮਨ ਵਿੱਚ ਰਵਾਨਾ ਹੋਏ ਤੇ ਖੁਦਾ ਦੇ ਜਲਾਲ ਦਾ ਅਬਰ ਜਿਹੜਾ ਖੈਮਾ ਇਜਤਮਾ 'ਤੇ ਛਾਇਆ ਹੋਇਆ ਸੀ ਉਹ ਉੱਤੇ ਬੁਲੰਦ ਹੋਇਆ ਤੇ ਉਹਨਾਂ ਦੇ ਅੱਗੇ ਅੱਗੇ ਚੱਲਣ ਲੱਗਾ। ਖੁਦਾਵੰਦ ਖੁਦਾ ਖੁਦ ਉਹਨਾਂ ਦੀ ਰਹਿਨੁਮਾਈ ਕਰਨ ਡਿਆ ਸੀ। ਦਿਨ ਦੇ ਵੇਲੇ ਅਬਰ ਵਿੱਚ ਹੋ ਕੇ ਤੇ ਰਾਤ ਦੇ ਵੇਲੇ ਅੱਗ ਦੇ ਸਤੂਨ ਵਿੱਚ ਹੋ ਕੇ ਉਹ ਬਨੀ ਇਸਰਾਇਲ ਦੇ ਅੱਗੇ ਅੱਗੇ ਟੁਰਦਾ ਸੀ ਤੇ ਬਨੀ ਇਸਰਾਇਲ ਦਿਨ ਦੇ ਵੇਲੇ ਅਬਰ ਦੇ ਪਿੱਛੇ ਪਿੱਛੇ ਟੁਰਦੇ ਤੇ ਰਾਤ ਨੂੰ ਅੱਗ ਦੇ ਸਤੂਨ ਦੇ ਪਿੱਛੇ ਪਿੱਛੇ ਟੁਰਦੇ ਹੋਏ ਮੁਲਕੇ ਮਾਊਦ ਯਾਨੀ ਉਸ ਮੁਲਕ ਕਨਾਨ ਦੀ ਸਰਹੱਦਾਂ ਵਿੱਚ ਜਾ ਪਹੁੰਚੇ ਜਿਸ ਦਾ ਵਾਅਦਾ ਖੁਦਾ ਨੇ ਉਹਨਾਂ ਦੇ ਬਾਪ ਦਾਦਾ ਇਬਰਾਹਿਮ ਤੇ ਇਜ਼ਹਾਕ ਤੇ ਉਹਨਾਂ ਦੀ ਆਉਣ ਵਾਲੀ ਨਸਲਾਂ ਦੇ ਨਾਲ ਮੁੱਦ ਤੋਂ ਪਹਿਲੇ ਕੀਤਾ ਸੀ। ਖੁਦਾ ਨੇ ਆਪਣੇ ਵਾਅਦੇ ਭੁਲਾਏ ਨਹੀਂ ਬਲਕਿ ਆਪਣੀ ਵਫ਼ਾਦਾਰੀ ਤੇ ਆਪਣੇ ਜ਼ੋਰ ਦੇ ਨਾਲ ਬਨੀ ਇਸਰਾਇਲ ਨੂੰ ਕਿਨਾਨ ਦੀ ਸਰਹੱਦ ਤੇ ਪਹੁੰਚਾ ਦਿੱਤਾ। ਇਹ ਉਹੀ ਇਲਾਕਾ ਹੈ ਜਿਹਨੂੰ ਅਸੀਂ ਅੱਜ ਕੱਲ੍ਹ ਫਲਸਤੀਨ ਜਾਂ ਇਸਰਾਇਲ ਦਾ ਮੁਲਕ ਕਹਿੰਦੇ ਹਾਂ। ਤਾਹਮ ਕਿਨਾਨ ਆਪਣੇ ਬਸ਼ਿੰਦਿਆਂ ਨਾਲ ਭਰਿਆ ਪਿਆ ਸੀ। ਕਿਨਾਨੀਆਂ ਦੀ ਤਾਦਾਦ ਤੇ ਜ਼ੋਰ ਬੜਾ ਸੀ ਤੇ ਫਿਰ ਵੀ ਬਨੀ ਇਸਰਾਇਲ ਨੇ ਆਪਣੀ ਮਲਕੀਅਤ ਕਿਵੇਂ ਹਾਸਲ ਕੀਤੀ? ਇਸ ਦਾ ਸਿਰਫ ਇੱਕ ਹੀ ਤਰੀਕਾ ਸੀ ਕਿ ਖੁਦਾ ਖੁਦ ਉਹਨਾਂ ਨੂੰ ਉਹ ਮੁਲਕ ਦਿੰਦਾ। ਖੁਦਾ ਦੇ ਲਈ ਤੇ ਕੁਝ ਵੀ ਮੁਸ਼ਕਲ ਨਹੀਂ ਹੈ। ਖੁਦਾ ਨੇ ਹਜ਼ਰਤ ਇਬਰਾਹਿਮ ਦੇ ਨਾਲ ਵਾਅਦਾ ਕੀਤਾ ਸੀ ਕਿ ਕਨਾਨ ਦਾ ਇਹੋ ਇਲਾਕਾ ਮੈਂ ਤੇਰੀ ਨਸਲ ਨੂੰ ਦੇਵਾਂਗਾ। ਖੁਦਾ ਨੇ ਕਿਨਾਨੀਆਂ ਨੂੰ ਉੱਥੋਂ ਕੱਢਣ ਤੇ ਨਸਲ ਇਬਰਾਹੀਮੀ ਯਾਨੀ ਇਸਰਾਇਲ ਨੂੰ ਉੱਥੇ ਵਸਾਨ ਤੇ ਕਬਜ਼ਾ ਜਮਾਨ ਦਾ ਮਨਸੂਬਾ ਬਣਾਇਆ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਨਾਨੀ ਲੋਕ ਬੜੇ ਗੁਨਾਹਗਾਰ ਸਨ ਤੇ ਬਦਚਲਨੀ ਦਾ ਸ਼ਿਕਾਰ ਸਨ। ਇੱਥੋਂ ਤੱਕ ਕਿ ਉਹ ਆਪਣੇ ਝੂਠੇ ਮਾਬੂਦਾਂ ਦੀ ਖਾਤਰ ਆਪਣੀ ਔਲਾਦ ਨੂੰ ਕੁਰਬਾਨ ਕਰ ਦਿੰਦੇ ਸਨ। ਖੁਦਾ ਨੇ ਕਨਾਨੀਆਂ ਵਾਸਤੇ ਬੜਾ ਤਹਮੁਲ ਕੀਤਾ ਲੇਕਿਨ ਉਹਨਾਂ ਦੀ ਬੇਸ਼ਰਮ ਰਵਿਸ਼ ਬੰਦ ਨਾ ਹੋਈ ਤੇ ਉਹ ਆਪਣੀ ਬੇਸ਼ਰਮੀ ਤੇ ਗੁਨਾਹ ਦੀਆਂ ਰਾਵਾਂ ਤੋਂ ਬਾਜ਼ ਨਾ ਆਏ। ਇਸ ਲਈ ਖੁਦਾ ਨੇ ਉਹਨਾਂ ਦਾ ਇਲਾਕਾ ਬਨੀ ਇਸਰਾਇਲ ਨੂੰ ਦੇਣ ਦਾ ਮਨਸੂਬਾ ਬਣਾਇਆ। ਆਓ ਹੁਣ ਤੁਰੈਤ ਦੇ ਚੌਥੇ ਹਿੱਸੇ ਯਾਨੀ ਗਿਣਤੀ ਦੀ ਕਿਤਾਬ ਨੂੰ ਵੇਖਦੇ ਹਾਂ ਕਿ ਜਦੋਂ ਬਨੀ ਇਸਰਾਇਲ ਕਨਾਨ ਦੀ ਸਰਹੱਦ 'ਤੇ ਆ ਪਹੁੰਚੇ ਤੇ ਫਿਰ ਕੀ ਹੋਇਆ। ਗਿਣਤੀ ਦੇ 13ਵੇਂ ਬਾਬ ਵਿੱਚ ਇੰਜ ਮਰਕੂਮ ਏ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਤੂੰ ਆਦਮੀਆਂ ਨੂੰ ਭੇਜ ਕਿ ਉਹ ਮੁਲਕੇ ਕਿਨਾਨ ਦਾ ਜੋ ਮੈਂ ਬਨੀ ਇਸਰਾਇਲ ਨੂੰ ਦਿੱਤਾ ਏ ਹਾਲ ਦਰਿਆਫਤ ਕਰਨ। ਉਹਨਾਂ ਦੇ ਬਾਪ ਦਾਦਾ ਦੇ ਹਰ ਕਬੀਲੇ ਵਿੱਚੋਂ ਇੱਕ ਆਦਮੀ ਭੇਜਣਾ ਜੋ ਉਹਨਾਂ ਦੇ ਹਾਂ ਰਈਸ ਹੋਵੇ। ਚੁਨਾਚ ਮੂਸਾ ਨੇ ਖੁਦਾਵੰਦ ਦੇ ਇਰਸ਼ਾਦ ਦੇ ਮੁਆਫਿਕ ਦਸ਼ਤੇ ਫਰਾਨ ਤੋਂ ਐਸੇ ਆਦਮੀ ਰਵਾਨਾ ਕੀਤੇ ਜੋ ਬਨੀ ਇਸਰਾਇਲ ਦੇ ਸਰਦਾਰ ਸਨ। ਸੋ ਰਵਾਨਾ ਹੋਏ ਤੇ ਦਸ਼ਤੇ ਸੈਨ ਤੋਂ ਰਹੂਬ ਤੱਕ ਜੋ ਹਮਾਤ ਦੇ ਰਾਸਤੇ ਵਿੱਚ ਮੁਲਕ ਨੂੰ ਖੂਬ ਵੇਖਿਆ ਪਾ ਲਿਆ। ਗਿਣਤੀ ਬਾਬ 13 ਪਹਿਲੀਆਂ 3 ਤੇ 21ਵੀਂ ਆਇਤ ਤੇ 40 ਦਿਨ ਤੋਂ ਬਾਅਦ ਉਸ ਮੁਲਕ ਦਾ ਹਾਲ ਦਰਿਆਫਤ ਕਰਕੇ ਲੌਟੇ ਤੇ ਉਹ ਚੱਲੇ ਤੇ ਮੂਸਾ ਤੇ ਹਾਰੂਨ ਤੇ ਬਨੀ ਇਸਰਾਇਲ ਦੀ ਸਾਰੀ ਜਮਾਤ ਦੇ ਕੋਲ ਦਸ਼ਤੇ ਫਰਾਨ ਦੇ ਕਾਦਿਸ ਵਿੱਚ ਆਏ ਤੇ ਉਹਨਾਂ ਨੂੰ ਤੇ ਸਾਰੀ ਜਮਾਤ ਨੂੰ ਕੈਫੀਅਤ ਸੁਣਾਈ ਤੇ ਉਸ ਮੁਲਕ ਦਾ ਫਲ ਉਹਨਾਂ ਨੂੰ ਵਿਖਾਇਆ ਤੇ ਮੂਸਾ ਨੂੰ ਆਖਣ ਲੱਗੇ, ਜਿਸ ਮੁਲਕ ਵਿੱਚ ਤੂੰ ਸਾਨੂੰ ਭੇਜਿਆ ਸੀ ਅਸੀਂ ਉੱਥੇ ਗਏ ਤੇ ਵਾਕਈ ਦੁੱਧ ਤੇ ਸ਼ਹਿਦ ਉਸ ਵਿੱਚ ਬਹਿੰਦਾ ਏ, ਇਹ ਉੱਥੋਂ ਦਾ ਫਲ ਏ। ਲੇਕਿਨ ਜੋ ਲੋਕ ਉੱਥੇ ਵਸਦੇ ਨੇ ਉਹ ਜ਼ੋਰਾਵਰ ਨੇ, ਉਹਨਾਂ ਦੇ ਸ਼ਹਿਰ ਵੱਡੇ ਵੱਡੇ ਅਤੇ ਫਸੀਲਦਾਰ ਨੇ। ਅਤੇ ਅਸਾਂ ਨੇ ਬਨੀ ਅਨਾਕ ਨੂੰ ਵੀ ਉੱਥੇ ਵੇਖਿਆ, ਗਿਣਤੀ ਬਾਬ 13:25-28। ਉਦੋਂ ਕਾਲਬ ਨੇ ਮੂਸਾ ਦੇ ਸਾਹਮਣੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਚਲੋ ਅਸੀਂ ਇਕਦਮ ਜਾ ਕੇ ਉਹਦੇ 'ਤੇ ਕਬਜ਼ਾ ਕਰੀਏ ਕਿਉਂਕਿ ਅਸੀਂ ਇਸ ਕਾਬਿਲ ਹੈ ਵਾਂ ਕਿ ਉਸ 'ਤੇ ਤਸਰਫ ਕਰ ਲਈਏ। ਲੇਕਿਨ ਜੋ ਹੋਰ ਆਦਮੀ ਉਹਦੇ ਨਾਲ ਗਏ ਸਨ ਉਹ ਕਹਿਣ ਲੱਗੇ ਕਿ ਅਸੀਂ ਇਸ ਲਾਇਕ ਨਹੀਂ ਹਾਂ ਕਿ ਇਹਨਾਂ ਲੋਕਾਂ 'ਤੇ ਹਮਲਾ ਕਰੀਏ ਕਿਉਂਕਿ ਉਹ ਸਾਡੇ ਤੋਂ ਜ਼ਿਆਦਾ ਜ਼ੋਰਾਵਰ ਨੇ। ਉਹਨਾਂ ਆਦਮੀਆਂ ਨੇ ਬਨੀ ਇਸਰਾਇਲ ਨੂੰ ਉਸ ਮੁਲਕ ਨੂੰ ਜਿਹਨੂੰ ਉਹ ਵੇਖ ਕੇ ਆਏ ਸਨ ਬੁਰੀ ਖਬਰ ਦਿੱਤੀ ਅਤੇ ਆਖਿਆ ਕਿ ਉਹ ਮੁਲਕ ਜਿਸਦਾ ਹਾਲ ਦਰਿਆਫਤ ਕਰਨ ਨੂੰ ਅਸਾਂ ਗਏ ਹਾਂ ਇੱਕ ਐਸਾ ਮੁਲਕ ਏ ਜੋ ਆਪਣੇ ਬਸ਼ਿੰਦਿਆਂ ਨੂੰ ਖਾ ਜਾਂਦਾ ਏ ਅਤੇ ਉੱਥੇ ਜਿੰਨੇ ਆਦਮੀ ਅਸੀਂ ਵੇਖੇ ਉਹ ਸਾਰੇ ਵੱਡੇ ਕਦਾਵਰ ਨੇ ਅਤੇ ਅਸੀਂ ਉੱਥੇ ਬਨੀ ਅਨਾਕ ਨੂੰ ਵੀ ਵੇਖਿਆ ਜੋ ਜੱਬਾਰ ਨੇ ਅਤੇ ਜੱਬਾਰਾਂ ਦੀ ਨਸਲ 'ਚੋਂ ਨੇ ਅਤੇ ਅਸੀਂ ਤਾਂ ਆਪਣੀ ਹੀ ਨਿਗਾਹ ਵਿੱਚ ਇੰਜ ਸਾਂ ਜਿਵੇਂ ਟਿੱਡੇ ਹੁੰਦੇ ਹਾਂ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110, ਯਾਨੀ 0341-30-43-110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।